ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਬੇਨਤੀ ਕਰਨ ਵਾਸਤੇ ਮੈਂ ਤੁਹਾਡੇ ਸਾਹਮਣੇ ਆ ਰਿਹਾ, ਆਪ ਸਾਰਿਆਂ ਨੂੰ ਪਤਾ ਪਿਛਲੇ ਕਈ ਸਾਲਾਂ ਤੋਂ ਗੁਰਮਤਿ ਪ੍ਰਚਾਰ ਦੀ ਸੇਵਾ ਕਰਦਿਆਂ ਬਹੁਤ ਅੰਮ੍ਰਿਤ ਸੰਚਾਰ ਜਗ੍ਹਾ ਜਗ੍ਹਾ ਜਾ ਕੇ ਕਰਵਾਇਆ, ਕੋਸ਼ਿਸ਼ ਕੀਤੀ ਆਪਣੇ ਵੱਲੋਂ, ਔਰ ਪਿਛਲੇ 3-4 ਸਾਲਾਂ ਤੋਂ ਸਹਿਜ ਪਾਠ ਆਰੰਭ ਕਰਨ ਵਾਸਤੇ ਵੀ ਸੰਗਤਾਂ ਨੂੰ ਬੇਨਤੀ ਕਰੀ ਦੀ ਹੈ। ਜਿੱਥੇ ਜਿੱਥੇ ਹੁਣ ਅੰਮ੍ਰਿਤ ਸੰਚਾਰ ਹੁੰਦੇ ਆ, ਕਈ ਜਗ੍ਹਾ 'ਤੇ ਇੱਦਾਂ ਵੀ ਹੁੰਦਾ ਹੈ ਕਿ ਅੰਮ੍ਰਿਤ ਛਕਣ ਵਾਲਾ 100 ਹੁੰਦਾ ਹੈ ਪਰ ਸਹਿਜ ਪਾਠ ਕਰਨ ਵਾਲੇ 200 ਵੀ ਹੋ ਜਾਂਦੇ ਆ। ਜਿੱਥੇ 200 ਅੰਮ੍ਰਿਤ ਸੰਚਾਰ ਹੋ ਰਿਹਾ, 300-400 ਸਹਿਜ ਪਾਠ ਕਰਨ ਵਾਲੇ ਪਿੰਡਾਂ ਪਿੰਡਾਂ ਵਿੱਚ ਇਹ ਲਹਿਰ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦਾ ਕਾਰਨ ਵੱਡਾ ਇਹ ਸੀ ਕਿ ਸੰਗਤਾਂ ਆਪ ਗੁਰਬਾਣੀ ਪੜ੍ਹਨਗੀਆਂ। ਜਦੋਂ ਆਪ ਗੁਰਬਾਣੀ ਦੀ ਵਿਚਾਰ ਅਸੀਂ ਪੜ੍ਹਾਂਗੇ, ਆਪ ਗੁਰਬਾਣੀ ਦੇ ਅਰਥ ਪੜ੍ਹਾਂਗੇ ਤਾਂ ਸਾਡੇ ਬੜੇ ਸਾਰੇ ਜਿਹੜੇ ਆ ਭੁਲੇਖੇ ਦੂਰ ਹੋਣਗੇ। ਮੈਂ ਤਾਂ ਇੱਥੋਂ ਤੱਕ ਵੀ ਕਈ ਜਗ੍ਹਾ ਸਟੇਜਾਂ 'ਤੇ ਕਹਿ ਚੁੱਕਿਆ ਕਿ ਜਿਹੜੇ ਅਸੀਂ ਐਡੇ ਐਡੇ ਪ੍ਰੋਗਰਾਮ ਵੀ ਕਰਦੇ ਹਾਂ, ਇਹਦੀ ਵੀ ਲੋੜ ਆਉਣ ਵਾਲੇ 5-4 ਸਾਲਾਂ ਬਾਅਦ ਨਾ ਪਵੇ। ਕਿਉਂ? ਕਿਉਂਕਿ ਜੇ ਹਰ ਗੁਰਸਿੱਖ ਆਪ ਗੁਰਬਾਣੀ ਪੜ੍ਹਦਾ, ਅਰਥ ਪੜ੍ਹਦਾ, ਤਾਂ ਉਹਨੇ ਪ੍ਰਚਾਰਕਾਂ ਤੋਂ ਵੱਖਰਾ ਕੀ ਸੁਣ ਲੈਣਾ? ਜੋ ਪ੍ਰਚਾਰਕ ਸੁਣਾ ਰਹੇ ਹੈ ਉਹ ਵੀ ਤਾਂ ਗੁਰਬਾਣੀ ਦੇ 2-4 ਸ਼ਬਦ ਪੜ੍ਹਦੇ ਆ, ਉਹਨਾਂ ਦੇ ਅਰਥ ਸੁਣਾਉਂਦੇ ਆ। ਸੋ ਆਪ ਅਸੀਂ ਇੰਨੇ ਸੂਝਵਾਨ ਹੋ ਜਾਈਏ, ਸਮਝ ਸਾਡੀ ਵੱਧ ਸਕੇ ਵੀ ਨਾ ਕੋਈ ਸਾਨੂੰ ਨਕਲੀ ਲੀਡਰ ਅਤੇ ਨਾ ਕੋਈ ਨਕਲੀ ਬਾਬਾ ਲੁੱਟ ਨਾ ਸਕੇ। ਸਾਡਾ ਮਾਇੰਡ ਹੈ ਜਿਹੜਾ ਡਿਵੈਲਪ ਹੋਵੇ, ਗੁਰਬਾਣੀ ਨੂੰ ਪੜ੍ਹ ਸੁਣ ਸਮਝ ਕੇ ਜ਼ਿੰਮੇਵਾਰ ਬਣੀਏ। ਸੋ ਇਹਦਾ ਰਿਜ਼ਲਟ ਵੀ ਕਾਫੀ ਵੇਖਣ ਵਿੱਚ ਮਿਲਿਆ ਕਿ ਸਹਿਜ ਪਾਠ ਆਰੰਭ ਹੋਣੇ ਸ਼ੁਰੂ ਹੋਏ, ਪਰ ਨਾਲ ਹੀ ਕੁਛ ਬਾਬੇ ਸੰਪਰਦਾਇ ਲੋਕਾਂ ਨੂੰ ਇਸ ਗੱਲ ਦੀ ਤਕਲੀਫ ਹੋਈ, ਜਿਨ੍ਹਾਂ ਨੇ 30-30 ਪਾਠ ਇਕੱਠੇ ਰੱਖਣੇ ਹੈ। ਹੁਣ ਜੇ ਕਈਆਂ ਤੋਂ 10,000 ਭੇਟਾ ਲੈਣੀ ਹੈ, 3,000 ਪਾਠੀਆਂ ਨੂੰ ਅੱਗੇ ਠੇਕੇ 'ਤੇ ਦੇ ਦੇਣਾ ਪਾਠ, ਅਤੇ 7,000 ਆਪਣੀ ਜੇਬ ਵਿੱਚ ਪਾ ਲੈਣਾ। ਸੋ 10 ਪਾਠ ਹੋ ਗਏ ਤਾਂ 70,000 ਸਿੱਧਾ ਹੀ ਇੱਕ ਦਿਨ 'ਚ ਬਣ ਜਾਂਦਾ ਆ, ਅਤੇ 3 ਦਿਨ ਬਾਅਦ 70,000 ਆ ਜਾਣਾ। ਜੇ 20 ਪਾਠ ਹੋ ਗਏ ਤਾਂ ਫਿਰ ਆਪੇ ਆਈਡੀਆ ਲਾਓ ਵੀ ਕਿ 1,40,000 ਹੋ ਜਾਣਾ, ਅਤੇ ਜੇ 50 ਪਾਠ ਇਕੱਠੇ ਚੱਲਦੇ ਹੋਣਗੇ ਕਿੰਨੇ ਪੈਸੇ 3 ਦਿਨ 'ਚ ਬਣ ਜਾਣੇ, ਅਤੇ ਜਿਹਨੇ 100 ਪਾਠ ਕਰ ਲੈਣਾ ਉਹਨੂੰ ਕਿੰਨਾ ਪੈਸਾ ਬਣ ਜਾਣਾ। ਉਹਨਾਂ ਦੇ ਬਿਜ਼ਨਸ 'ਤੇ ਕਿਤੇ ਨਾ ਕਿਤੇ ਸੱਟ ਵੱਜਦੀ ਹੈ। ਉਹ ਬੰਦੇ ਫਿਰ ਕਿਤੇ ਨਾ ਕਿਤੇ ਕੋਸ਼ਿਸ਼ ਕਰਦੇ ਰਹਿੰਦੇ ਹੈ ਗਾਹੇ ਬਗਾਹੇ ਵੀ ਇਹ ਪ੍ਰਚਾਰ ਹੈ ਜਿਹੜਾ ਬੰਦ ਹੋਣਾ ਚਾਹੀਦਾ, ਇਹ ਜਿਹੜੇ ਲੋਕ ਸਵਾਲ ਕਰਨ ਲੱਗ ਪਏ ਹੈ, ਔਰ ਇਹ ਜਿਹੜੀ ਅੱਖ ਚੱਖ ਪਾ ਕੇ ਕਈ ਨੌਜਵਾਨ ਗੱਲ ਕਰਨ ਲੱਗੇ ਹੈ ਜਿਨ੍ਹਾਂ ਨੂੰ ਸਮਝ ਵੱਧ ਰਹੀ ਹੈ, ਇਹਦੇ ਕਿਵੇਂ ਨਾ ਕਿਵੇਂ ਰੋਕ ਲਾਈ ਜਾਵੇ। ਸੋ ਇਸ ਲੜੀ ਤਹਿਤ ਪਿੰਡਾਂ ਸ਼ਹਿਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਗੁਰਮਤਿ ਸਮਾਗਮ ਹੋ ਰਹੇ ਹੈ, ਪਰ ਹੁਣ ਜਿਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਪ੍ਰੋਗਰਾਮ 3 ਦਿਨ ਦਾ ਰੱਖਿਆ ਗਿਆ, ਉੱਥੇ ਦੇ ਨੌਜਵਾਨਾਂ ਨੇ ਜੋ ਬੜੇ ਸਾਲਾਂ ਤੋਂ ਆਉਂਦੇ ਹੈ, ਹਰ ਮਹੀਨੇ ਇੱਥੋਂ ਜਥਾ ਜਾਂਦਾ ਪ੍ਰੋਗਰਾਮ ਕਰਦੇ ਹੈ, ਉਹਨਾਂ ਨੇ ਕੋਸ਼ਿਸ਼ ਕੀਤੀ ਵੀ 3 ਕੁ ਦਿਨ ਦਾ ਪ੍ਰੋਗਰਾਮ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰੱਖੀਏ। ਪੂਰੀਆਂ ਸਰਕਾਰ ਤੋਂ ਪਰਮਿਸ਼ਨਾਂ ਲਈਆਂ ਰਣਜੀਤ ਐਵਨਿਊ ਵਿੱਚ ਪ੍ਰੋਗਰਾਮ ਉਹਨਾਂ ਨੇ ਰੱਖਿਆ, ਬਹੁਤ ਵੱਡਾ ਪੰਡਾਲ ਲਾ ਕੇ ਤਿਆਰੀ ਕੀਤੀ। ਸਾਦੇ ਜਿਹੇ ਗਰੀਬ ਸਿੱਖ ਨੇ, ਕੋਈ ਕਿਰਤੀ ਬਿਰਤੀ ਨੇ, ਕੋਈ ਬਹੁਤੇ ਵੱਡੇ ਅਮੀਰ ਨਹੀਂ, ਥੋੜ੍ਹੀ ਥੋੜ੍ਹੀ ਮਾਇਆ ਇਕੱਠੀ ਕਰਕੇ ਵੀ ਇਲਾਕੇ ਵਿੱਚ ਪ੍ਰਚਾਰ ਹੋਵੇ, ਕਿਉਂਕਿ ਅੰਮ੍ਰਿਤਸਰ ਸਾਹਿਬ ਜਿਹੜਾ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਬਾਰਡਰ ਦਾ ਏਰੀਆ ਹੋਣ ਕਰਕੇ ਨਸ਼ੇ ਦਾ ਬਹੁਤ ਜ਼ੋਰ ਹੈ। ਉਹਨਾਂ ਸਿੰਘਾਂ ਨੇ ਸੋਚਿਆ ਵੀ ਚਲੋ ਰਲ ਮਿਲ ਕੇ ਅਸੀਂ ਇਕੱਠੇ ਹੋ ਕੇ ਆਪਾਂ ਉਪਰਾਲਾ ਕਰੀਏ, ਅਤੇ ਜਦੋਂ ਨੌਜਵਾਨ ਆਉਣਗੇ ਸੁਣਨਗੇ, ਕਈ ਚੀਜ਼ਾਂ ਕਰਕੇ ਗੁੰਮਰਾਹ ਵੀ ਹੋਏ ਹੁੰਦੇ ਹੈ, ਅਤੇ ਬਹੁਤ ਫਰਕ ਪੈਂਦਾ ਜਦੋਂ 3 ਦਿਨ ਕੰਟੀਨਿਊ ਸਾਰਾ ਦੀਵਾਨ ਸੁਣਦੇ ਹੈ, ਫਿਰ ਬਹੁਤ ਫਰਕ ਪੈਂਦਾ। ਪਰ ਇਹ ਗੱਲ ਜਿਹੜੀ ਹੈ ਵਿਰੋਧੀਆਂ ਨੂੰ ਹਜ਼ਮ ਨਹੀਂ ਆਈ, ਉਹਨਾਂ ਨੇ ਆਪਣੀ ਵਾਹ ਲਾ ਦਿੱਤੀ। ਸੋ ਮੈਂ ਹੁਣ ਜਿਹੜੀ ਬੇਨਤੀ ਕਰਨ ਵਾਸਤੇ ਇੱਥੇ ਹਾਜ਼ਰ ਹੋਇਆ ਤੁਹਾਡੇ ਵਿੱਚ, ਉਹ ਇਸ ਕਰਕੇ ਹੈ ਕਿ ਜਿਹੜਾ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਪ੍ਰੋਗਰਾਮ ਜਿਹੜੇ ਹੈ ਰੋਕੇ ਜਾਣ, ਕੱਲ੍ਹ 3-4 ਦਿਨ ਪਹਿਲਾਂ ਵੀ DC ਦਫ਼ਤਰ ਵਿੱਚ ਜਾ ਕੇ ਆਏ, ਕੱਲ੍ਹ ਵੀ 150-200 ਬੰਦਾ ਜਥੇਬੰਦੀਆਂ ਬਾਬੇ ਇਕੱਠੇ ਹੋ ਕੇ ਅਤੇ ਸਾਰੇ ਵਕੀਲ ਤੱਕ ਨਾਲ ਲੈ ਕੇ, ਉਹ ਸਾਰੇ ਇਕੱਠੇ ਹੋ ਕੇ ਜੇ ਅਸੀਂ ਸੱਚੀ ਗੱਲ ਕਰਦੇ ਹਾਂ ਵੀ ਕਿਵੇਂ ਨਾ ਕਿਵੇਂ ਪ੍ਰਚਾਰ ਰੋਕਿਆ ਜਾਵੇ, ਕਿਉਂਕਿ ਬੈਕ ਦੇ ਉੱਤੇ ਤਾਂ ਸੰਪਰਦਾਇ ਬਾਬੇ ਨੇ ਜਿਹੜੇ ਸਾਰਿਆਂ ਨੂੰ ਇਕੱਠੇ ਕਰਕੇ ਕਿਵੇਂ ਨਾ ਕਿਵੇਂ ਅਸੀਂ ਰੋਕੀਏ। ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਜਦੋਂ ਸੰਗਤ ਗੁਰਮਤਿ ਦਾ ਪ੍ਰਚਾਰ ਸੁਣਦੀ ਹੈ ਤਾਂ ਬਹੁਤ ਬੰਦੇ ਕਨਵਿੰਸ ਹੋ ਜਾਂਦੇ ਹੈ, ਕਿਉਂਕਿ ਲਗਾਤਾਰ ਜਦੋਂ 3 ਦਿਨ ਸੁਣਨਗੇ 9-10 ਘੰਟੇ ਪ੍ਰੋਗਰਾਮ ਹੋ ਜਾਣਾ, 3-3 ਘੰਟੇ ਰੋਜ਼ ਹੋਣਾ, ਉਹਦੇ ਨਾਲ ਜਿਹੜੇ ਬੰਦਿਆਂ ਦੇ ਅੰਦਰ ਦੇ ਭੁਲੇਖੇ ਹੈ ਗੁਰਮਤਿ ਦੀ ਵਿਚਾਰ ਸੁਣ ਕੇ, ਉਹ ਭੁਲੇਖੇ ਨਿਕਲ ਜਾਂਦੇ ਹੈ। ਅਤੇ ਉਸ ਕਰਕੇ ਇਹਨਾਂ ਨੇ ਪਿੱਟ ਸਿਆਪਾ ਪਾ ਦਿੱਤਾ 3 ਦਿਨ ਦਾ ਵੀ ਲਓ ਜੀ ਇੱਥੇ ਜੀ ਗੋਲੀਆਂ ਚੱਲ ਜਾਣਗੀਆਂ, ਇੱਥੇ ਨਿਰੰਕਾਰੀ ਕਾਂਡ ਵਾਪਰ ਜਾਏਗਾ। ਜਦੋਂ ਤੋਂ ਵੇਖਦੇ ਹਾਂ ਤਾਂ ਸ਼ਰਮ ਆਉਂਦੀ ਹੈ ਵੀ ਹੱਦ ਹੋ ਗਈ, ਇਹੋ ਜਿਹੀਆਂ ਗੱਲਾਂ ਇਹਨਾਂ ਨੇ ਬਣਾਈਆਂ। ਫਿਰ ਜਿਹੜਾ ਇਹ ਮੰਗ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਲੈ ਕੇ ਗਏ। ਸੋ ਮੈਂ ਜਿਹੜੀ ਹੁਣ ਬੇਨਤੀ ਆਪ ਦੇ ਚਰਨਾਂ ਵਿੱਚ ਕਰਨੀ ਚਾਹੁੰਦਾ ਕਿ ਭਾਈ, ਪਤਾ ਇਹਨਾਂ ਵਿਰੋਧੀਆਂ ਨੂੰ ਵੀ ਹੈ, ਆਮ ਸੰਗਤ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਸੰਗਤ ਜਿੱਥੇ ਵੀ ਕਿਤੇ ਪ੍ਰੋਗਰਾਮ ਹੁੰਦਾ। ਰਾਤ ਚੰਡੀਗੜ੍ਹ ਦੀਵਾਨ ਸੀ, 350-400 ਫੁੱਟ ਲੰਮਾ ਪੰਡਾਲ ਲੱਗਾ ਹੋਇਆ ਸੀ ਅਤੇ ਐਂ ਨੌਜਵਾਨ ਬਹਿ ਕੇ ਰਾਤ ਦੇ 11:30 ਵਜੇ ਤੱਕ ਟਿੱਕ ਕੇ ਬਹਿ ਕੇ ਸੁਣਦੇ ਆ, ਜਿੱਥੇ ਜਿੱਥੇ ਹੁਣ ਸਮਾਗਮ ਹੋ ਰਹੇ ਆ ਤੁਸੀਂ ਰੋਜ਼ ਦੀ ਰੋਜ਼ ਵੇਖਦੇ ਹੋ। ਜੇ ਮੈਂ ਇੱਕ ਆਵਾਜ਼ ਦਿਆਂਗਾ, ਬੇਨਤੀ ਕਰਾਂਗਾ ਵੀ ਭਾਈ ਆਓ ਆਪਾਂ ਅੰਮ੍ਰਿਤਸਰ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚੋਂ, ਅਤੇ ਮੇਰਾ ਮਨ ਇਹ ਕਹਿੰਦਾ ਵੀ 400-500 ਬੱਸਾਂ ਭਰ ਕੇ ਵੀ ਉੱਥੇ ਲੈ ਜਾਈਏ, ਪ੍ਰੋਗਰਾਮ ਕਰੀਏ ਅਤੇ ਅਸੀਂ ਜੀ ਆਏ ਹਾਂ ਜੀ। ਪਰ ਮੈਂ ਇਹ ਨਹੀਂ ਚਾਹੁੰਦਾ ਪਿਆਰਿਓ, ਪਤਾ ਇਹਨਾਂ ਨੂੰ ਵੀ ਹੈ ਵੀ ਅਸੀਂ ਪ੍ਰੋਗਰਾਮ ਕਰ ਸਕਦੇ ਹਾਂ, ਪਰ ਮੈਂ ਜੋ ਇਹ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਐਡਾ ਵੱਡਾ ਹੂਆ ਬਣਾ ਲਿਆ, ਮੈਨੂੰ ਹੁਣ ਇੱਦਾਂ ਲੱਗਦਾ ਇਹਨਾਂ ਜਥੇਬੰਦੀਆਂ ਲਈ ਵੀ ਸਭ ਤੋਂ ਵੱਡਾ ਜੇ ਕੋਈ ਵੈਰੀ ਹੈ ਇਹਨਾਂ ਦਾ ਤਾਂ ਉਹ ਢੱਡਰੀਆਂ ਵਾਲਾ ਆ। ਇਹਨਾਂ ਨੇ ਤਾਣ ਲਾ ਦਿੱਤਾ। ਕੱਲ੍ਹ ਮੈਂ ਵੇਖ ਰਿਹਾ ਸੀ, ਮੈਂ ਕਹਿੰਦਾ ਸੀ ਯਾਰ ਤੁਹਾਡੇ ਕੋਲ ਇਹੀ ਰਹਿ ਗਿਆ ਸਿਰਫ ਵੀ ਮੈਂ ਹੀ ਵੀ ਵਿਰੋਧ ਕਰਨ ਵਾਸਤੇ, ਹੋਰ ਕੁਛ ਨਹੀਂ, ਇਹੀ ਹੈ ਜੀ ਬਸ ਵੀ ਇਹਨੂੰ ਇਹ ਨਹੀਂ ਆ ਗੋਲੀਆਂ ਚੱਲ ਜਾਣਗੀਆਂ ਜੀ। ਇੰਨਾ ਜ਼ੋਰ ਯਾਰ ਜੇ ਤੁਸੀਂ ਕਿਤੇ ਸਿੱਖੀ ਦੇ ਪ੍ਰਚਾਰ ਲਈ ਲਾਇਆ ਹੁੰਦਾ ਤਾਂ ਅੱਜ ਆਹ ਹਾਲ ਹੁੰਦਾ ਅੰਮ੍ਰਿਤਸਰ ਦੇ ਵਿੱਚ, ਲੋਕ ਇੰਨਾ ਨਸ਼ਾ ਹੁੰਦਾ। ਆ ਜਿਹੜੇ ਬਾਬੇ ਤੁਸੀਂ ਇੰਨਾ ਜ਼ੋਰ ਮੈਨੂੰ ਰੋਕਣ 'ਤੇ ਲਾ ਰਹੇ ਹੋ, ਤੁਸੀਂ ਕਿਤੇ ਗੁਰਮਤ ਦਾ ਪ੍ਰਚਾਰ ਕੀਤਾ ਹੁੰਦਾ? ਜਿਹੜਾ ਤੁਸੀਂ ਇੰਨਾ ਪੈਸਾ ਇਕੱਠਾ ਕਰਕੇ ਲੜੀਆਂ ਲਾ ਲਾ ਕੇ 100-100 ਪਾਠ ਇਕੱਠਾ ਰੱਖ ਕੇ ਤੁਸੀਂ ਕੀਤਾ, ਪੈਸਾ ਇਕੱਠਾ ਕੀਤਾ, ਇਹ ਚੱਜ ਦੇ ਕੰਮ 'ਤੇ ਤੁਸੀਂ ਲਾਇਆ ਹੁੰਦਾ? ਇੰਨਾ ਪੈਸ਼ਨ ਕਿਤੇ ਤੁਸੀਂ ਉੱਧਰ ਵੀ ਵਿਖਾਇਆ? ਹੋਰ ਬੜੇ ਮਸਲੇ ਇੱਥੇ ਆਉਂਦੇ ਹੈ, ਉਦੋਂ ਵੀ ਤੁਸੀਂ ਇਕੱਠੇ ਹੋ ਕੇ ਜਾਂਦੇ ਹੋ। ਜਿੱਦਣ ਸਿਰਸੇ ਵਾਲੇ ਨੂੰ ਮਾਫ਼ੀ ਦਿੱਤੀ ਸੀ ਉਦਣ ਵੀ ਤੁਸੀਂ ਸਾਰੇ ਜਿੰਨੇ ਹੋ ਇੱਦਾਂ ਇਕੱਠੇ ਹੋ ਕੇ ਤੁਸੀਂ ਰੌਲਾ ਪਾਇਆ ਸੀ DC ਦਫ਼ਤਰਾਂ ਵਿੱਚ ਤੁਸੀਂ ਗਏ ਸੀ, ਕਦੇ ਉਦੋਂ ਵੀ ਤੁਸੀਂ ਆਵਾਜ਼ ਉਠਾਓਗੇ ਇੱਦਾਂ ਦੀ? ਅਤੇ ਜਦੋਂ ਹੁਣ ਮੈਂ ਆਹ ਵੇਖਿਆ ਵੀ ਤੁਸੀਂ ਤਾਂ ਯਾਰ ਇਹਨੂੰ ਜੰਗ ਬਣਾ ਕੇ ਬਹਿ ਗਏ ਵੀ ਜਿੱਦਾਂ ਜੰਗ ਲੱਗ ਜਾਣੀ ਹੈ। ਸਿੱਧੇ ਸਾਧੇ ਪ੍ਰੋਗਰਾਮ ਸਾਰੇ ਸ਼ਹਿਰਾਂ ਵਿੱਚ ਹੋ ਰਹੇ ਹੈ, ਪਿੰਡਾਂ 'ਚ ਹੋ ਰਹੇ ਹੈ, ਉਹਦੇ ਉਸੇ ਲੜੀ ਚੱਲਦੀ ਦੇ ਵਿੱਚ ਅੰਮ੍ਰਿਤਸਰ ਦੇ ਦੀਵਾਨ ਆਏ ਹੈ, ਅਤੇ ਤੁਸੀਂ ਤੈਨੂੰ ਜੰਗ ਦਾ ਮੈਦਾਨ ਬਣਾ ਲਿਆ ਵੀ ਅਸੀਂ ਤਾਂ ਇੱਦਾਂ ਕਰ ਦਾਂਗੇ ਜੀ, ਅਸੀਂ ਆਹ ਕਰ ਦਾਂਗੇ ਜੀ। ਪਰ ਪਿਆਰਿਓ, ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਜੇ ਚਾਹੀਏ ਤਾਂ ਪ੍ਰੋਗਰਾਮ ਸਾਡਾ ਕੋਈ ਰੋਕ ਨਹੀਂ ਸਕਦਾ। ਤੁਹਾਨੂੰ ਪਤਾ ਹੈ ਇਸ ਗੱਲ ਦਾ ਵੀ ਅਸੀਂ ਡਟ ਕੇ ਪ੍ਰੋਗਰਾਮ ਕਰ ਸਕਦੇ ਹਾਂ। ਪ੍ਰਸ਼ਾਸਨ ਵਾਲਿਆਂ ਨੇ ਹਾਂ ਕੀਤੀ ਹੈ, ਉਹਨਾਂ ਨੇ ਹੁਣ ਮੈਨੂੰ ਪਤਾ ਲੱਗਿਆ ਵੀ 3000 ਪੁਲਿਸ ਵਾਲਾ ਲਾ ਕੇ, ਅਸੀਂ ਕਹਿੰਦੇ ਜੀ ਸਿਕਿਉਰਿਟੀ ਕਰਾਂਗੇ, ਕੋਈ ਪੱਤਾ ਨਹੀਂ ਹਿੱਲ ਸਕਦਾ ਉੱਥੇ, ਤੁਸੀਂ ਤਕੜੇ ਹੋ ਕੇ ਪ੍ਰੋਗਰਾਮ ਕਰੋ। ਪਰ ਮੈਂ ਗੁਰੂ ਕੀ ਨਗਰੀ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦਾ। ਤੁਹਾਨੂੰ ਪਤਾ ਹੈ ਕਿ ਪ੍ਰੋਗਰਾਮ ਕਰ ਸਕਦੇ ਹਾਂ, ਪਰ ਮੈਨੂੰ ਇਹ ਗੱਲ ਨਹੀਂ ਚੰਗੀ ਲੱਗਦੀ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੋਵੇ। ਇਹ ਤਾਂ ਕੁਛ ਮੂਰਖ ਜਿਹੇ ਬੰਦੇ ਆ, ਇਹਨਾਂ ਦਾ ਕੁਛ ਨਹੀਂ ਜਾਂਦਾ, ਇਹ ਕਮਲਿਆਂ ਨੇ ਆਪਣਾ ਕਮਲ ਕੁਦਾਣਾ ਉੱਥੇ ਜੀ, ਇੱਦਾਂ ਜੀ ਆ ਜੀ। ਪਰ ਕੋਈ ਵੀ ਬੰਦਾ ਭੜਕਾਟ ਵਿੱਚ ਆ ਕੇ ਕੋਈ ਗਰਮ ਹੋ ਜਾਏ, ਕੋਈ ਐਸੀ ਘਟਨਾ ਵਾਪਰਦੀ ਹੈ, ਉਹ ਫਿਰ ਗੱਲ ਚੰਗੀ ਨਹੀਂ ਲੱਗਦੀ। ਇਸ ਕਰਕੇ ਮੈਂ ਇਹ ਬੇਨਤੀ ਕਰਦਾ ਵੀ ਤੁਸੀਂ ਇੱਦਾਂ ਜਿਹੜਾ ਤੁਸੀਂ ਸਾਡਾ ਪ੍ਰੋਗਰਾਮ ਰੋਕਣ ਵਾਸਤੇ ਇੰਨਾ ਜ਼ੋਰ ਲਾਉਂਦੇ ਹੋ, ਇਹ ਤੁਸੀਂ ਗੁਰਮਤ ਦੇ ਪ੍ਰਚਾਰ ਵਾਲੇ ਪਾਸੇ ਲਾਓ ਭਾਈ, ਇੰਨਾ ਜ਼ੋਰ ਤੁਸੀਂ ਉੱਧਰ ਲਾਓ। ਅਤੇ ਮੈਂ ਰਾਤ ਵੀ ਦੀਵਾਨ 'ਚ ਕਿਹਾ ਸੀ, ਤੁਹਾਨੂੰ ਕੀ ਲੱਗਦਾ ਵੀ ਜੇ ਮੈਂ ਅੰਮ੍ਰਿਤਸਰ 'ਚ ਨਹੀਂ ਆਵਾਂਗਾ ਤਾਂ ਕੀ ਅੰਮ੍ਰਿਤਸਰ ਦੇ ਲੋਕ ਕਦੇ ਨਾ ਕਦੇ ਜਾਗਰੂਕ ਨਹੀਂ ਹੋਣਗੇ? ਕਦੇ ਨਾ ਕਦੇ ਉਹ ਨਹੀਂ ਜਾਗਣਗੇ? ਕਦੇ ਵੀ ਨਹੀਂ ਉਹਨਾਂ ਨੂੰ ਪਤਾ ਲੱਗੇਗਾ। ਆਹ ਹੁਣ ਨੈੱਟ ਦੇ ਉੱਤੇ ਦੀਵਾਨ ਚੱਲਦਾ, ਹੱਥ ਹਰ ਇੱਕ ਦੇ ਹੱਥ ਵਿੱਚ ਫੋਨ ਫੜਿਆ, ਸਾਰਿਆਂ ਤੱਕ ਗੁਰਮਤ ਦੀ ਗੱਲ ਪਹੁੰਚ ਜਾਣੀ ਹੈ ਭਾਈ। ਜੇ ਚੰਡੀਗੜ੍ਹ ਦੀਵਾਨ ਲੱਗਦਾ ਤਾਂ ਵੀ ਅੰਮ੍ਰਿਤਸਰ ਸੁਣ ਲੈਣਾ। ਆਹ ਹੁਣ ਮੈਂ ਇੱਥੇ ਬੋਲ ਰਿਹਾ ਨਾ ਪਰਮੇਸ਼ਰ ਦੁਆਰ ਬੈਠ ਕੇ, ਹੁਣ ਵੀ ਇਹਨਾਂ ਨੇ ਮੇਰੀ ਵੀਡੀਓ ਸੁਣ ਲੈਣੀ ਹੈ। ਕਿਹਦੇ ਕਿਹਦੇ ਫੋਨ 'ਚੋਂ ਰੋਕੋਗੇ? ਕਿਹੜੇ ਧਰਨੇ ਲਾਓਗੇ ਤੁਸੀਂ ਵੀ ਇੰਟਰਨੈਟ 'ਤੇ ਮੇਰੀ ਆਵਾਜ਼ ਨਾ ਸੁਣੇ? ਸੋ ਮੇਰੀ ਬੇਨਤੀ ਹੈ ਵੀ ਸਿਆਣੇ ਬਣੋ। ਅੱਜ ਜ਼ਮਾਨਾ ਇੱਦਾਂ ਦਾ ਨਹੀਂ, ਇੱਦਾਂ ਧੱਕਾ ਕਰਨ ਦਾ ਨਹੀਂ, ਹੱਦ ਹੋ ਗਈ ਨਾ। ਹੁਣ ਵੇਖੋ ਉਹ ਛਬੀਲਾਂ ਵਾਲਾ ਬਾਬਾ, ਉਹ ਕਥਾ ਦਰਬਾਰ ਸਾਹਿਬ ਤੁਸੀਂ ਟਾਈਮ ਦਿਓ। ਮੈਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਹੋ, ਇਹ ਸਿੱਖ ਰਹਿਤ ਮਰਿਆਦਾ ਨੂੰ ਮੰਨਦਾ? ਇਹ ਬੰਦੇ ਸਿੱਖ ਰਹਿਤ ਮਰਿਆਦਾ ਨੂੰ ਮੰਨਦੇ ਹੈ? ਅਸੀਂ ਦਿਨ ਰਾਤ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਕਰਦੇ ਹਾਂ ਅਤੇ ਤੁਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਨ ਵਾਲਿਆਂ ਦਾ ਤੁਸੀਂ ਉਸੇ ਵੇਲੇ, ਅਸੀਂ ਜੀ ਕਮੇਟੀ ਬਣਾ ਦਿੱਤੀ ਹੈ, ਤੁਸੀਂ ਉਹਨਾਂ ਨੂੰ ਕਹੋ ਭਾਈ ਪ੍ਰਚਾਰ ਹੁੰਦਾ, ਹੋਏਗਾ ਪ੍ਰਚਾਰ, ਤੁਹਾਡੇ ਕੋਲ ਸ਼ਿਕਾਇਤ ਲੈ ਕੇ ਗਏ ਹੈ ਤਾਂ ਤੁਸੀਂ ਕਹੋ ਭਾਈ ਮਾੜਾ ਕੀ ਹੈ, ਦੱਸੋ ਗਲਤ ਪ੍ਰਚਾਰ ਕੀ ਕੀਤਾ, ਸਾਨੂੰ ਪਹਿਲਾਂ ਉਸ ਗੱਲ ਦਾ ਸਬੂਤ ਦਿਓ ਵੀ ਗਲਤ ਪ੍ਰਚਾਰ ਉਹਨਾਂ ਨੇ ਕੀ ਕੀਤਾ। ਜਿਹੜੇ ਵੀ ਕਲਿੱਪ ਤੁਸੀਂ ਸੁਣ ਰਹੇ ਹੋ, ਅਗਲੀ ਬੇਨਤੀ ਨੂੰ ਸੁਣੋ, ਜਿਹੜੇ ਵੀ ਕਲਿੱਪ ਤੁਸੀਂ ਸੁਣ ਰਹੇ ਹੋ ਜਿਹੜੇ ਇਹਨਾਂ ਨੇ ਕੱਟੇ ਹੈ, ਉਹ ਪੂਰਾ ਦੀਵਾਨ ਨੈੱਟ 'ਤੇ ਪਿਆ ਹੋਣਗੇ, ਪੂਰਾ ਦੀਵਾਨ ਸੁਣੋ, ਤੁਹਾਡੀ ਗੱਲ ਕਲੀਅਰ ਹੋ ਜਾਏਗੀ। ਇਹਨਾਂ ਨੇ ਹਰੇਕ ਚੀਜ਼ ਨੂੰ ਕੱਟ ਕੱਟ ਕੇ ਬਣਾਇਆ। ਇਹ ਜੀ ਸਰੋਵਰਾਂ ਦਾ ਵਿਰੋਧੀ ਹੈ, ਮੈਂ ਸ਼ਬਦ ਇੱਕ ਵਰਤਿਆ ਵੀ ਪਾਣੀ 'ਤੇ ਲਿਆਉਂਦੇ ਹੋ ਭਾਈ, ਬਾਣੀ ਵੀ ਲਿਆਇਆ ਕਰੋ, ਇਸ਼ਨਾਨ 'ਤੇ ਅਸੀਂ ਵੀ ਕਰਦੇ ਹਾਂ, ਤੁਸੀਂ ਵੀ ਕਰਿਆ ਕਰੋ। ਪਰ ਇਹਨਾਂ ਨੇ ਕੀ ਕਿਹਾ, ਇਹ ਕਹਿੰਦਾ ਸਰੋਵਰ ਪੂਰ ਦਿਓ, ਇਹ ਕਹਿੰਦੇ ਦਰਬਾਰ ਸਾਹਿਬ ਢਾਹ ਦਿਓ। ਇਹ ਸਾਰੀ ਗੱਲ ਉਲਟ ਪੁਲਟ ਨਹੀਂ ਕੀਤੀ, ਐਡਾ ਝੂਠ ਕਿੱਥੇ ਸਿੱਖਿਆ ਹੈ? ਇਹ ਕਿਹੜੀਆਂ ਸੰਪਰਦਾਵਾਂ ਵਿੱਚ ਸਿਖਾਇਆ ਜਾਂਦਾ ਵੀ ਤੁਸੀਂ ਗੱਲ ਨੂੰ ਸੰਦਰਭ ਨਾਲੋਂ ਤੋੜ ਕੇ ਕਰੋ, ਕੱਟ ਵੱਢ ਕਰਕੇ ਕਰੋ। ਜੇ ਗੱਲ ਕਰਦੇ ਹੋ ਬਾਬੇ ਬਕਾਲੇ ਦਾ ਇਤਿਹਾਸ ਜੀ, ਭੂਰਿਆਂ ਤਾਂ ਅਟੈਕ ਕਰਤਾ, ਭੂਰਿਆਂ ਦਾ ਇਤਿਹਾਸ ਜਿਹੜਾ ਆ 26 ਸਾਲ 9 ਮਹੀਨੇ 13 ਦਿਨ, ਇਹ ਇਤਿਹਾਸਕਾਰਾਂ ਨੇ ਕੁਛ ਕੁ ਨੇ ਲਿਖਿਆ, 2%, ਪਰ 98% ਇਤਿਹਾਸਕਾਰ ਇਹ ਮੰਨਦੇ ਆ ਵੀ ਗੁਰੂ ਸਾਹਿਬ ਬਾਹਰ ਵੀ ਪ੍ਰਚਾਰ ਕਰਦੇ ਰਹੇ, ਬਾਬਾ ਬਕਾਲਾ ਭੂਰਾ ਆਉਂਦੇ ਸੀ, ਬੈਠਦੇ ਸੀ ਉੱਥੇ, ਇਕਾਂਤ ਵਾਲੀ ਜਗ੍ਹਾ ਸੀ। ਪਰ ਇਹਨਾਂ ਲੋਕਾਂ ਨੇ ਸਾਰੀ ਗੱਲ ਕੱਟ ਵੱਢ ਕੇ ਬਣਾਈ, ਅਤੇ ਜਿਹੜੀ ਗੱਲ ਮੈਂ ਸੁਣਾਈ ਹੈ ਇਹ ਸਾਰੇ ਪ੍ਰਚਾਰਕਾਂ ਨੇ ਪਹਿਲਾਂ ਨਹੀਂ ਸੁਣਾਈ? ਕੀ ਇਹ ਪਹਿਲਾਂ ਕਿਤਾਬਾਂ ਵਿੱਚ ਨਹੀਂ ਲਿਖਿਆ ਹੋਇਆ? ਕੀ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਨਹੀਂ ਲਿਖੀ? ਮੈਨੂੰ ਤੁਸੀਂ ਕਹਿੰਦੇ ਹੋ ਬਾਬੇ ਬਕਾਲੇ 'ਤੇ ਇਤਿਹਾਸ 'ਤੇ ਅਟੈਕ ਕਰਤਾ, ਪਰ ਕੀ ਸ਼੍ਰੋਮਣੀ ਕਮੇਟੀ ਨੇ ਇਹ ਆਪਣੇ ਇਤਿਹਾਸ ਵਿੱਚ ਨਹੀਂ ਲਿਖੀ, ਵੈਬਸਾਈਟ 'ਤੇ ਨਹੀਂ ਲਿਖੀ ਕਿ ਮਾਤਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਿਲ ਕੇ ਆਏ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਲਿਆ, ਪਤਾ ਲੈ ਕੇ ਫਿਰ ਬਾਬਾ ਬਕਾਲੇ ਦੀ ਧਰਤੀ 'ਤੇ ਆਏ? ਇਹ ਇਤਿਹਾਸ ਸ਼੍ਰੋਮਣੀ ਕਮੇਟੀ ਨੇ ਅੰਗਰੇਜ਼ੀ ਵਿੱਚ ਛਪਿਆ, ਆਪਣੀ ਵੈਬਸਾਈਟ 'ਤੇ ਨਹੀਂ ਪਾਇਆ? ਮੈਂ ਉਹਦੇ ਵਿੱਚ ਵੱਖਰੀ ਗੱਲ ਕਿਹੜੀ ਕੀਤੀ? ਤੁਸੀਂ ਸਾਰੇ ਦਾ ਸਾਰਾ ਬਣਾ ਕੇ ਸਿਮਰਨ ਮੈਂ ਤਾਂ ਰੋਜ਼ ਸਟੇਜ 'ਤੇ ਕਰਦਾ ਵੀ ਹਾਂ, ਪਰ ਜਿਹੜਾ ਯੋਗ ਮਤ ਵਾਲਾ ਆ ਉਹਦਾ ਮੈਂ ਵਿਰੋਧ ਕੀਤਾ ਆ ਡਟ ਕੇ ਵੀ ਭਾਈ ਆਹ ਯੋਗ ਮਤ ਵਾਲਾ ਨਹੀਂ, ਸਾਡਾ ਸਿਮਰਨ ਹੋਰ ਹੈ। ਮਨ ਕਰਕੇ ਰੱਬ ਨੂੰ ਹਮੇਸ਼ਾ ਯਾਦ ਰੱਖੋ, ਸਿਮਰਨ ਕਰੋ। ਕਿਹੜੇ ਵੇਲੇ ਮੈਂ ਕੱਟਿਆ ਅੰਮ੍ਰਿਤ ਵੇਲੇ ਦਾ ਕੋਨਸੈਪਟ, ਉਹ ਤੁਸੀਂ ਸਾਰੇ ਦਾ ਸਾਰਾ ਸੰਦਰਭ ਨਾਲੋਂ ਤੋੜਿਆ। 15 ਮਿੰਟ ਦਾ ਕਲਿੱਪ ਹੈ ਭਾਈ, ਪੌ ਫਟਾਲੇ ਉੱਠਣਾ ਚੰਗਾ ਹੈ, ਸੁਬਹਾ ਉੱਠਣਾ ਚੰਗਾ ਹੈ, ਪਰ ਜੇ ਮਨ ਗਿਆਨ ਅੰਮ੍ਰਿਤ ਪੀਵੇ ਤਾਂ ਅੰਮ੍ਰਿਤ ਵੇਲਾ ਹੈ, ਨਹੀਂ ਤਾਂ ਸੁਬਹਾ ਹੀ ਰਹਿ ਗਈ, ਨਹੀਂ ਤਾਂ ਪੌ ਫਟਾਲਾ ਰਹਿ ਗਿਆ। ਸੁਬਹਾ ਨੂੰ ਅੰਮ੍ਰਿਤ ਵੇਲਾ ਬਣਾਓ, ਪੌ ਫਟਾਲੇ ਨੂੰ ਅੰਮ੍ਰਿਤ ਵੇਲਾ ਬਣਾਓ। ਅੰਮ੍ਰਿਤ ਵੇਲਾ ਉਦੋਂ ਹੈ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਜਦੋਂ ਸਾਡਾ ਮਨ ਅੰਮ੍ਰਿਤ ਪੀਵੇ ਉਦੋਂ ਅੰਮ੍ਰਿਤ ਵੇਲਾ ਬਣਨਾ ਹੈ। ਪੌ ਫਟਾਲੇ ਨੂੰ ਭਾਈ ਅੰਮ੍ਰਿਤ ਵੇਲਾ ਬਣਾਓ। ਤੁਸੀਂ ਕਹਿਤਾ, ਇਹ ਕਹਿੰਦਾ ਜੀ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਨਹੀਂ, ਇਹ ਅਟੈਕ ਕਰਤਾ ਇਹਨੇ ਸਾਰੀਆਂ ਗੱਲਾਂ 'ਤੇ। ਇਹ ਸਾਰਾ ਕੁਝ ਕੱਟਿਆ, ਅਤੇ ਅੱਜ ਮੈਂ ਬਹੁਤ ਸ਼ੁਕਰ ਕਰਦਾ ਮੇਰੇ ਸੱਚੇ ਪਾਤਸ਼ਾਹ ਦਾ ਵੀ ਮੈਂ ਤੁਹਾਡੇ 'ਚੋਂ ਨਿਕਲ ਗਿਆ। ਐਡੇ ਝੂਠੇ ਬੰਦੇ, ਹਰ ਗੱਲ 'ਚ ਤੁਸੀਂ ਝੂਠ ਬੋਲਦੇ ਹੋ। ਮੇਰੀ ਕੋਈ ਵੀ ਗੱਲ ਜਿਹੜੀ ਇਹਨਾਂ ਨੇ ਕੱਟੀ ਹੈ ਉਹ ਪੂਰਾ ਦੀਵਾਨ ਸੁਣੋ, ਕਿਸੇ ਵੀ ਦੀਵਾਨ ਦੀ ਜਦੋਂ ਇਹ ਕੱਟ ਕੱਟ ਕੇ ਉਹ ਪੂਰੇ ਦਾ ਪੂਰਾ ਪ੍ਰੋਗਰਾਮ ਸੁਣ ਕੇ ਵੇਖੋ, ਫਿਰ ਪਤਾ ਲੱਗਦਾ ਵੀ ਅਸਲ ਗੱਲ ਮੈਂ ਕੀ ਕਹਿਣਾ ਚਾਹੁੰਦਾ। ਇਹਨਾਂ ਲੋਕਾਂ ਨੇ ਸਾਰੇ ਦਾ ਸਾਰਾ ਝੂਠ ਦਾ ਪਲੰਦਾ ਬਣਾ ਕੇ ਵੀ ਇਹ ਜੀ ਗਲਤ ਪ੍ਰਚਾਰ ਕਰਦੇ ਆ, ਇੱਦਾਂ ਕਰਦੇ ਆ, ਪਰ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਸੰਗਤ ਸਮਝਦੀ ਹੈ। ਅੰਮ੍ਰਿਤਸਰ ਵਿੱਚ ਇੰਨਾ ਉਤਸ਼ਾਹ ਸੰਗਤ ਦੇ ਵਿੱਚ, ਦੀਵਾਨਾਂ ਦਾ ਸੰਗਤ ਵਿੱਚ ਬਹੁਤ ਉਤਸ਼ਾਹ ਹੈ, ਉਹਦੇ ਵਿੱਚ ਕੋਈ ਫਰਕ ਨਹੀਂ। ਪਰ ਇਹ ਲੋਕ ਨੇ ਜਿਹੜੇ ਤੜਫਦੇ ਹੈ ਵੀ ਜੇ ਇੱਥੇ ਆਉਣਗੇ ਸੰਗਤ ਪ੍ਰਚਾਰ ਸੁਣੇਗੀ ਅਤੇ ਉਹਨਾਂ ਦੇ ਉੱਤੇ ਅਸਰ ਹੋਏਗਾ। ਭਾਈ, ਅਸੀਂ ਕਿਸੇ ਦਾ ਪ੍ਰਚਾਰ ਰੋਕਣ ਕਦੀ ਨਹੀਂ ਗਏ, ਅਸੀਂ ਕਿਸੇ ਦਾ ਵਿਰੋਧ ਕਰਨ ਨਹੀਂ ਗਏ। ਬੜਿਆਂ ਦੇ ਇੱਥੇ ਸਾਡੇ ਨੇੜੇ ਪ੍ਰੋਗਰਾਮ ਜਿਹੜੇ ਆ, ਛਬੀਲ ਵਾਲਿਆਂ ਦੇ ਪ੍ਰੋਗਰਾਮ ਇੱਥੇ ਨਹੀਂ ਹੋਏ, ਸਾਡੇ ਗੁਆਂਢ ਦੇ ਵਿੱਚ ਪ੍ਰੋਗਰਾਮ ਕਰਕੇ ਜਾਂਦੇ, ਅਸੀਂ ਕਦੇ ਨਹੀਂ ਰੋਕਦੇ। ਪਟਿਆਲੇ 'ਚ ਸਮਾਗਮ ਕਰੋ, ਅਸੀਂ ਨਹੀਂ ਰੋਕਦੇ। ਆਹ ਪਰਮੇਸ਼ਰ ਦੁਆਰ ਦੇ ਬਾਹਰ ਗੇਟ 'ਤੇ ਆ ਜਾਓ, ਇੱਥੇ ਆਹ ਖਾਲੀ ਜਗ੍ਹਾ ਪਈ ਹੈ, ਇੱਥੇ ਕਰੋ ਸਮਾਗਮ ਆ ਕੇ। ਅਸੀਂ ਨਹੀਂ ਰੋਕਦੇ, ਅਸੀਂ ਕਿਉਂ ਰੋਕਾਂਗੇ? ਤੁਹਾਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਸਾਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਤੁਸੀਂ ਇਹ ਹੱਕ ਸਾਡਾ ਕਿਉਂ ਖੋਹਨੇ ਹੋ? ਕਿਉਂ ਗਲਾ ਘੋਟਦੇ ਹੋ ਤੁਸੀਂ ਕਿਸੇ ਦਾ? ਗੁਰਮਤ ਦੀ ਗੱਲ ਕਰਨੀ ਹੈ, ਕਰਨ ਦਿਓ। ਹੁਣ ਕੀ ਆਵਾਜ਼ ਨਹੀਂ ਪਹੁੰਚੇਗੀ, ਕਿੱਦਾਂ ਬੰਦ ਕਰ ਦਿਓਗੇ? ਕਿਹੜਾ ਜ਼ਮਾਨਾ, ਕਿਹੜਾ ਯੁੱਗ ਹੈ ਭਾਈ? ਕਦੇ ਸਮਾਂ ਸੀ ਬੀਬੀਆਂ ਨੂੰ ਲੋਕ ਕੁੱਟਦੇ ਸੀ, ਘਰ ਵਾਲਾ ਚੁੱਪ ਕਰਕੇ ਕੁੱਟਦਾ ਸੀ, ਚੁੱਪ ਕਰਕੇ ਮਾਰ ਖਾ ਲੈਂਦੀ ਸੀ, ਪਰ ਅੱਜ ਕਿਹੜੀ ਬੀਬੀ ਮਾਰ ਖਾਂਦੀ ਹੈ ਜੀ? ਅੱਜ ਕਿਹੜੀ ਭੈਣ ਹੈ ਜਿਹੜੀ ਘਰ ਵਾਲੇ ਤੋਂ ਕੁੱਟ ਖਾਏਗੀ, ਕਹਿੰਦੀ ਤੂੰ ਚੁੱਪ ਕਰ ਜਾ, ਹੱਥ ਨਾ ਲਾਈ ਮੇਰੇ? ਜ਼ਮਾਨਾ ਬਦਲ ਗਿਆ। ਟੀਚਰਾਂ ਤੋਂ ਅਸੀਂ ਕੁੱਟ ਨਹੀਂ ਸਿਖਾਉਂਦੇ ਨਿੱਕੇ ਹੁੰਦੇ, ਜਦੋਂ ਪੜ੍ਹਨਾ ਨਾ ਤਾਂ ਅਗਲਾ ਕੁੱਟਦਾ ਸੀ, ਪਰ ਅੱਜ ਟੀਚਰ ਕੁੱਟ ਸਕਦਾ? ਅੱਜ ਜ਼ਮਾਨਾ ਬਦਲ ਗਿਆ, ਹਰ ਚੀਜ਼ ਚੇਂਜ ਹੋ ਗਈ ਭਾਈ। ਹੁਣ ਤੁਸੀਂ ਕਿਹੜੇ ਯੁੱਗ 'ਚ ਜਿਉਂ ਰਹੇ ਹੋ ਇਹ ਤਾਂ ਦੱਸੋ? ਆਹ ਕੀ ਧੱਕਾ ਵੀ ਜੀ ਅਸੀਂ ਜੀ ਪ੍ਰੋਗਰਾਮ ਨਹੀਂ ਹੋਣ ਦੇਣਾ ਜੀ, ਇੱਥੇ ਨਿਰੰਕਾਰੀ ਕਾਂਡ ਵਾਪਰ ਜਾਏਗਾ, ਇੱਥੇ ਗੋਲੀਆਂ ਚੱਲਣਗੀਆਂ, ਹੱਦ ਹੋ ਗਈ। ਕਿਹੜੀਆਂ ਮਾਨਤਾਵਾਂ ਲੈ ਕੇ ਜਿਉਂ ਰਹੇ ਹੋ ਪਿਆਰਿਓ? ਕਿਹੜੀਆਂ ਮਾਨਤਾਵਾਂ ਨੇ ਤੁਹਾਡੀਆਂ? ਅਤੇ ਜਥੇਦਾਰਾਂ ਨੂੰ ਮੈਂ ਬੇਨਤੀ ਕਰਦਾ, ਅਸੀਂ 5 ਮੈਂਬਰੀ ਦਾ ਗਠਨ ਕਰਕੇ ਜੀ ਅਸੀਂ ਜੀ 14 ਨੂੰ ਜਵਾਬ ਦੇਵਾਂਗੇ। ਬੜੇ ਮਸਲੇ ਨੇ, ਹੋਰਾਂ 'ਤੇ ਜਵਾਬ ਦੇ ਦਿੱਤੇ ਤੁਸੀਂ। ਮਾਤਾ ਗੁਜਰੀ ਨੂੰ ਉਜੜੀ ਕਿਹਾ ਸੀ, ਉਹਨੂੰ ਬੁਲਾ ਕੇ ਤੁਸੀਂ ਤਲਬ ਕਰ ਲਿਆ, ਪੁੱਛ ਲਿਆ ਸਾਰਾ ਕੁਛ ਤੁਸੀਂ? ਬੜੇ ਮਸਲੇ ਸੀ ਇੱਦਾਂ ਦੇ ਜਿਨ੍ਹਾਂ 'ਤੇ ਤੁਹਾਨੂੰ 5 ਮੈਂਬਰੀਆਂ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਸੀ। ਤੁਸੀਂ ਅੱਗੇ ਸਾਰੀਆਂ ਸਾਰੇ ਮਸਲਿਆਂ ਉੱਤੇ ਤੁਸੀਂ ਆਪਣੇ ਜਵਾਬ ਦਿੱਤੇ ਹੈ, ਪਰ ਮੈਂ ਅੱਜ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਭਾਈ ਪ੍ਰੋਗਰਾਮ ਅਸੀਂ ਨਹੀਂ ਕਰਨਾ। ਅਸੀਂ ਗੁਰੂ ਕੀ ਨਗਰੀ ਦੇ ਵਿੱਚ ਅਸੀਂ ਕੋਈ ਰੌਲਾ ਪਾਉਣ ਵਾਸਤੇ, ਅਸੀਂ ਉੱਥੇ ਖਰਲ ਪਾਉਣ ਵਾਸਤੇ ਨਹੀਂ ਚੱਲੇ। ਉੱਥੇ ਸੰਗਤ ਸ਼ਾਂਤੀ ਲੈਣ ਵਾਸਤੇ ਜਾਂਦੀ ਹੈ। ਇੰਨੇ ਲੋਕ ਤਿਆਰ ਹੋਏ ਸੀ ਪੰਜਾਬ ਦੇ ਵਿੱਚੋਂ ਵੀ ਆਪਾਂ ਨਾਲੇ ਤਾਂ ਦੀਵਾਨ ਸੁਣਾਂਗੇ, ਨਾਲੇ ਦਰਬਾਰ ਸਾਹਿਬ ਦਰਸ਼ਨ ਮੇਲੇ ਕਰਾਂਗੇ। ਸੰਗਤ ਇੰਨਾ ਚਾਅ ਚੜ੍ਹਿਆ ਹੋਇਆ ਸੀ, ਅੰਮ੍ਰਿਤਸਰ ਦੇ ਲੋਕਾਂ ਵਿੱਚ ਵੀ ਇੰਨਾ ਉਤਸ਼ਾਹ ਸੀ, ਪਰ ਇਹਨਾਂ ਲੋਕਾਂ ਨੇ ਇਦਾਂ ਦਾ ਮਾਹੌਲ ਕ੍ਰੀਏਟ ਕਰਤਾ ਆ। ਪਰ ਸਿਰਫ ਇਹ ਚੇਤਾ ਰੱਖਿਓ ਜਿੰਨੇ ਮੇਰੇ ਵਿਰੋਧੀ ਹੋ ਕਿ ਕੰਨ ਖੋਲ੍ਹ ਕੇ ਇਹ ਗੱਲ ਕਿ ਇਹ ਗੁਰੂ ਕੀ ਨਗਰੀ ਕਰਕੇ ਅੱਜ ਜੇ ਮੈਂ ਫੈਸਲਾ ਲਿਆ ਨਾ ਆਪਣੇ ਤੌਰ 'ਤੇ, ਪਰ ਗੁਰੂ ਕੀ ਨਗਰੀ ਕਰਕੇ ਮੈਂ ਇੱਕ ਚੁੱਪ ਕਰ ਗਿਆ ਵੀ ਛੱਡੋ ਯਾਰ, ਉੱਥੇ ਦਾ ਅਸੀਂ ਮਾਹੌਲ ਨਾ ਖਰਾਬ ਕਰੀਏ, ਇੱਦਾਂ ਦਾ ਮਾਹੌਲ ਨਾ ਸਿਰਜੀਏ। ਪਰ ਅੱਗੇ ਕਿਤੇ ਵੀ ਸਾਡੇ ਪ੍ਰੋਗਰਾਮ ਜਿੱਥੇ ਜਿੱਥੇ ਉਲੀਕੇ ਨੇ ਚੜ੍ਹਦੀ ਕਲਾ ਨਾਲ ਹੋਣਗੇ, ਹਰ ਜਗ੍ਹਾ ਮੈਂ ਜਾਵਾਂਗਾ ਅਤੇ ਮੈਂ ਜਿੱਥੇ ਵੀ, ਚਲੋ ਜੇ ਤੁਸੀਂ ਹੋਰ ਕਿਤੇ ਰੌਲਾ ਪਾਓਗੇ ਮੈਂ ਤੁਹਾਨੂੰ ਫਿਰ ਇਹ ਕਹਿੰਦਾ, ਇੱਥੇ ਬੈਠਾ ਮੈਂ ਆਪਣੇ ਘਰ, ਆਹ ਵੀਡੀਓ ਕਿੱਦਾਂ ਬੰਦ ਕਰੋਗੇ? ਤੁਸੀਂ ਪਹਿਲਾਂ ਮਾਰਨ ਦੀ ਕੋਸ਼ਿਸ਼ ਕੀਤੀ, ਮੈਂ ਮਰਿਆ ਨਹੀਂ, ਫਿਰ ਤੁਸੀਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋ ਜੇ 24 ਘੰਟੇ ਲੱਗੇ ਹੋਏ ਵੀ ਬਦਨਾਮ ਕਰੀਏ, ਕਿਵੇਂ ਨਾ ਕਿਵੇਂ ਲੋਕ ਇਹਨੂੰ ਸੁਣਨੋਂ ਹਟ ਜਾਣ। ਜਿੰਨਾ ਜ਼ੋਰ ਯਾਰ ਤੁਸੀਂ ਇਸ ਕੰਮ 'ਤੇ ਲਾਇਆ ਨਾ, ਇੰਨਾ ਤੁਸੀਂ ਪ੍ਰਚਾਰ 'ਤੇ ਲਾਉਂਦੇ, ਅੱਜ ਅੰਮ੍ਰਿਤਸਰ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ। ਇੰਨਾ ਤੁਸੀਂ ਮਿਹਨਤ ਕਰਦੇ ਬਾਬੇ ਹੋ, ਇੱਦਾਂ ਇਕੱਠੇ ਹੋਵੋ, ਤੁਸੀਂ ਇਕੱਠੇ ਹੋ ਕੇ ਦਿਨ ਰਾਤ ਪ੍ਰਚਾਰ ਕਰਦੇ, ਆਹ ਹਾਲ ਹੁੰਦਾ ਜੇ ਤੁਹਾਡੇ ਦਮ ਹੁੰਦਾ ਤੁਹਾਡੇ ਵਿੱਚ, ਜੇ ਗੁਰਮਤ ਦੀ ਗੱਲ ਕਹਿੰਦੇ ਦਲੀਲ ਹੁੰਦਾ ਹੀ, ਲੌਜਿਕ ਹੁੰਦਾ, ਅਤੇ ਆਹ ਹਾਲ ਹੁੰਦਾ ਪੰਜਾਬ ਦਾ, ਇੰਨੇ ਨਸ਼ੇ ਵੜ ਜਾਂਦੇ, ਦਿਨ ਰਾਤ ਮਰਦੇ ਹੋ ਪ੍ਰਚਾਰ ਕਰਦੇ ਹੋ, ਅਸਰ ਕਿੱਧਰ ਗਿਆ ਤੁਹਾਡੇ ਪ੍ਰਚਾਰ ਦਾ? ਅਤੇ ਤੁਸੀਂ ਦੀਵਾਨ ਵਿੱਚ ਆ ਕੇ ਵੇਖੋ, ਪ੍ਰੋਗਰਾਮ ਕਰਦੇ ਹੋ, ਅੱਗੇ ਬੈਠੇ ਨੌਜਵਾਨਾਂ ਵੱਲ ਵੇਖੋ, ਕੋਈ ਚਾਹੁੰਦਾ ਨਹੀਂ ਤੁਹਾਨੂੰ ਸੁਣਨਾ, ਨੌਜਵਾਨਾਂ ਦੇ ਵਿੱਚ ਕੋਈ ਚਾਅ ਨਹੀਂ ਤੁਹਾਨੂੰ ਬਹਿਣ ਦਾ ਤੁਹਾਡੇ ਅੱਗੇ। ਅਤੇ ਤੁਸੀਂ ਆਓ ਰਾਤ ਦਾ ਦੀਵਾਨ ਚੰਡੀਗੜ੍ਹ ਦਾ ਕੈਮਰਾ ਘੁੰਮੇਗਾ, ਨਿਗਾਹ ਮਾਰ ਕੇ ਵੇਖੋ, 90% ਨੌਜਵਾਨ ਬੈਠਦੇ ਆ ਕੇ, ਉਹਨਾਂ ਨੂੰ ਸੁਣਦੇ ਆ, ਉਹ ਸਮਝਦੇ ਆ, ਉਹ ਗੱਲ ਉਹਨਾਂ ਦੇ ਪਕੜ 'ਚ ਆ ਰਹੀ ਹੈ। ਸੋ ਮੈਂ ਉਹਨਾਂ ਪ੍ਰਬੰਧਕ ਵੀਰਾਂ ਤੋਂ ਵੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ, ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ। ਉਹਨਾਂ ਨੇ ਦਿਨ ਰਾਤ ਇੱਕ ਕਰਕੇ ਇਹ ਸਾਰੀ ਤਿਆਰੀ ਕੀਤੀ ਸੀ, ਪਰ ਮੈਂ ਮਾਹੌਲ ਵੇਖਦਾ ਹਾਂ ਕਿਉਂਕਿ ਇੱਦਾਂ ਚੰਗਾ ਨਹੀਂ ਲੱਗਦਾ। ਅਸੀਂ ਕੋਈ ਚੜ੍ਹ ਕੇ ਜਾਣ ਵਾਲਿਆਂ ਵਿੱਚ ਧੱਕਾ ਕਰਨ ਵਾਲੇ ਨਹੀਂ ਵੀ ਅਸੀਂ ਇਹਨਾਂ ਨਾਲ ਲੜੀਏ ਜੀ, ਅਸੀਂ ਕੋਈ ਜੰਗ ਦਾ ਮੈਦਾਨ, ਯਾਰ ਅੰਮ੍ਰਿਤਸਰ ਨੂੰ ਇੱਦਾਂ ਦਾ ਮਾਹੌਲ, ਲੋਕ ਕਹਿੰਦੇ ਸਿੱਖ ਲੜਦੇ ਆਪਸ ਵਿੱਚ, ਭੈੜਾ ਲੱਗਦਾ, ਇਹ ਕੋਈ ਚੰਗੀ ਲੱਗਦੀ ਹੈ ਗੱਲ? ਸੋ ਮੈਂ ਉਹਨਾਂ ਵੀਰਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਵੀ ਤੁਸੀਂ ਬਹੁਤ ਦਿਨ ਰਾਤ ਮਿਹਨਤ ਕੀਤੀ ਹੈ, ਪਰ ਇਹ ਤੁਸੀਂ ਮਨ ਨਾ ਆਪਣਾ ਡਾਊਨ ਕਰਿਓ, ਆਪਣੇ ਆਪ ਨੂੰ ਕਾਇਮ ਰੱਖੋ। ਅਤੇ ਇਹਨਾਂ ਵਿਰੋਧੀਆਂ ਨੂੰ ਬੇਨਤੀ ਕਰਦਾ ਵੀ ਲੱਡੂ ਵੰਡੋ ਜੇ ਵੰਡਣੇ ਨੇ, ਖੁਸ਼ ਹੋਵੋ ਤੁਸੀਂ ਵੀ, ਸਮਾਗਮ ਰੋਕਤਾ, ਅਤੇ ਹਿੰਮਤ ਕਰਿਓ ਅੱਗੇ ਵੀ, ਅਭਿਆਸ ਤੁਹਾਡੇ ਨੇੜੇ ਹੀ ਹੈ, ਉੱਧਰ ਨੂੰ ਵੀ ਮਾੜਾ ਮੋਟਾ ਕੋਸ਼ਿਸ਼ ਕਰਿਓ। ਨਵੇਂ ਜਥੇਦਾਰਾਂ ਦਾ ਵੀ ਕੱਲ੍ਹ ਅਖਬਾਰ ਵਿੱਚ ਬਿਆਨ ਆਇਆ ਸੀ, ਪਤਾ ਨਹੀਂ ਸੱਚਾ ਕਿ ਝੂਠਾ ਹੈ, ਉਹਦੇ ਵਿੱਚ ਇਹ ਲਿਖਿਆ ਸੀ ਵੀ ਢੱਡਰੀਆਂ ਵਾਲੇ ਦੇ ਸਮਾਗਮਾਂ ਤੋਂ ਸੰਗਤਾਂ ਦੂਰ ਰਹਿਣ। ਇਹ ਹੁਣ ਇਹ ਇੱਦਾਂ ਦੇ ਬਿਆਨ ਵੀ ਦਿਓ ਵੀ ਪ੍ਰੋਗਰਾਮਾਂ ਤੋਂ ਵੀ ਹੁਣ ਦੂਰ ਚਲੇ ਜਾਓ, ਵੀ ਸੁਣੋ ਨਾ ਭਾਈ, ਸੁਣੋ ਨਾ, ਐਸੀ ਕਿਹੜੀ ਗੱਲ ਹੋ ਰਹੀ ਹੈ? ਸਾਰਾ ਸਾਰਾ ਪ੍ਰੋਗਰਾਮ, ਮੇਰੀ ਸੰਗਤ ਨੂੰ ਬੇਨਤੀ ਹੈ ਵੀ ਸਾਰੇ ਜਿੰਨੇ ਦੀਵਾਨ ਨੇ ਪੂਰੇ ਦਾ ਪੂਰਾ ਪ੍ਰੋਗਰਾਮ ਸੁਣਿਆ ਕਰੋ, ਕੱਟ ਵੱਢ ਕਰਕੇ ਇਹਨਾਂ ਦੀਆਂ ਗੱਲਾਂ ਨਾਲ ਨਹੀਂ। ਅਤੇ ਬਾਕੀ ਚਲੋ ਜਿੱਥੇ ਜਿੱਥੇ ਵੀ ਪ੍ਰੋਗਰਾਮ ਹਨ ਹੈ, ਸੰਗਤ ਜਾ ਕੇ ਜਿੱਥੇ ਜਿੱਥੇ ਦੀਵਾਨ ਲੱਗਣੇ ਹੈ ਉੱਥੇ ਆਪਾਂ ਰਲ ਮਿਲ ਕੇ ਹਾਜ਼ਰੀ ਭਰੀਏ, ਕਿਉਂਕਿ ਇੱਦਾਂ ਦਾ ਇਹਨਾਂ ਨੇ ਤਾਂ ਜੰਗ ਦਾ ਪੂਰਾ ਜੰਗ ਦਾ ਮਾਹੌਲ ਬਣਾਇਆ ਹੋਇਆ, ਪੂਰੇ ਦਾ ਪੂਰਾ ਦਿਨ ਰਾਤ ਇੱਕ ਕੀਤੀ ਪਈ ਹੈ ਵੀ ਐਂ ਕਰ ਦਿਆਂਗੇ, ਗੋਲੀਆਂ ਚੱਲਣਗੀਆਂ, ਨਿਰੰਕਾਰੀ ਕਾਂਡ ਵਾਪਰ ਜਾਏਗਾ। ਸੋ ਮੇਰੀ ਬੇਨਤੀ ਹੈ ਵੀ ਇੰਨਾ ਜ਼ੋਰ ਤੁਸੀਂ ਗੁਰਮਤ ਦੇ ਪ੍ਰਚਾਰ ਵਾਲੇ ਪਾਸੇ ਲਾਓ ਭਾਈ, ਜ਼ਮਾਨੇ ਬਦਲ ਗਏ ਹੈ, ਸਮਾਂ ਬਦਲ ਗਿਆ, ਗੁਰਮਤ ਦੀ ਗੱਲ ਕਰੋ। ਜਥੇਦਾਰਾਂ ਨੂੰ ਵੀ ਬੇਨਤੀ ਹੈ ਵੀ ਕੋਈ ਲੋੜ ਨਹੀਂ 5-ਮੈਂਬਰੀ ਕਮੇਟੀ ਬਣਾਉਣ ਦੀ, ਵੀ ਤੁਸੀਂ ਜਥੇਦਾਰ ਵੀ ਅਸੀਂ ਜੀ ਕਮੇਟੀ ਬਣਾ ਦਿਆਂਗੇ, ਐਂ ਕਰ ਦਿਆਂਗੇ, ਕੋਈ ਲੋੜ ਨਹੀਂ, ਅਸੀਂ ਪ੍ਰੋਗਰਾਮ ਕਰਨ ਅੰਮ੍ਰਿਤਸਰ ਨਹੀਂ ਆਵਾਂਗੇ, ਤੁਸੀਂ ਰਾਜ਼ੀ ਰਹੋ। ਵਧਾਈ ਹੋਵੇ ਉਹਨਾਂ ਨੂੰ ਜਿਹੜੇ ਪ੍ਰੋਗਰਾਮ ਦਿਨ ਰਾਤ ਚਾਹੁੰਦੇ ਆ ਕਿ ਅਸੀਂ ਬੰਦ ਕਰਾਈਏ। ਬਾਕੀ ਆਪਣੇ ਬੰਦਿਆਂ ਨੂੰ, ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਤਕੜੇ ਹੋ ਕੇ ਰਹੋ, ਮਨੋਬਲ ਆਪਣਾ ਬਣਾ ਕੇ ਰੱਖੋ, ਆਪਣੀ ਆਵਾਜ਼ ਇੱਦਾਂ ਵੀ ਘਰ ਘਰ ਪਹੁੰਚ ਰਹੀ ਹੈ, ਘਰ ਘਰ ਪਹੁੰਚ ਰਹੀ, ਇਹ ਚਾਹੁੰਦੇ ਆ ਵੀ ਟਕਰਾਵ ਹੋਵੇ, ਇਹ ਹਰ ਹਾਲਤ ਕਿਤੇ ਨਾ ਕਿਤੇ ਟਕਰਾਵ ਚਾਹੁੰਦੇ ਆ, ਅਤੇ ਟਕਰਾਵ ਕਰਕੇ ਬਹਾਨਾ ਉਹਦਾ ਬਣਾ ਕੇ ਫਿਰ ਸਦਾ ਵਾਸਤੇ ਪ੍ਰਚਾਰ ਬੰਦ ਕਰਨਾ ਚਾਹੁੰਦੇ ਆ। ਸਾਨੂੰ ਇਹ ਗੱਲ ਸਮਝਣੀ ਪੈਣੀ ਹੈ। ਸੋ ਤਕੜੇ ਹੋ ਕੇ ਗੁਰਮਤ ਦੀ ਗੱਲ ਤਕੜੇ ਹੋ ਕੇ ਕਰੋ। ਬਾਕੀ ਇਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਇੱਕ ਢੱਡਰੀਆਂ ਵਾਲਾ ਮਾਰੋਗੇ, ਬਹੁਤ ਇਹ ਵਿਚਾਰਧਾਰਾ ਲੋਕਾਂ ਦੇ ਦਿਮਾਗ 'ਚ ਚਲੇ ਗਈ ਹੈ, ਪਿਉਂਦ ਹੋ ਗਏ ਹੈ, ਬਹੁਤ ਨੌਜਵਾਨ ਵੀਰ ਹੈ ਜਿਹੜੇ ਪਿਉਂਦ ਹੋ ਗਏ ਹੈ, ਜਿਨ੍ਹਾਂ 'ਤੇ ਇਹਨਾਂ ਗੱਲਾਂ ਦਾ ਅਸਰ ਹੋ ਰਿਹਾ ਅਤੇ ਹੋਣਾ। ਇਹ ਕਾਫਲਾ ਨਹੀਂ ਰੁਕਣਾ, ਇਹ ਹਨੇਰੀ ਜਿਹੜੀ ਗਿਆਨ ਕੀ ਆਈ ਆਂਧੀ ਜਿਹੜੀ ਹੈ ਨਾ, ਇਹ ਆਉਣੀ ਹੀ ਆਉਣੀ ਹੈ, ਇਹ ਨਹੀਂ ਰੁਕ ਸਕਣੀ। ਸੋ ਇਸ ਕਰਕੇ ਭਾਈ ਤਕੜੇ ਹੋ ਕੇ ਰਹੋ, ਅਤੇ ਹਿੰਮਤ ਹੈ ਅਤੇ ਗੁਰਮਤ ਦੀ ਗੱਲ ਕਰੋ, ਹਿੰਮਤ ਹੈ ਫਲੈਕਸੀਬਲ ਹੋਵੋ, ਹਿੰਮਤ ਹੈ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰੋ, ਬਾਬਾ ਪੁਣਾ ਛੱਡੋ, ਛੱਡੋ ਲੜੀਆਂ ਲਾਉਣੀਆਂ, ਛੱਡੋ ਇਕੱਲੀ ਇਕੱਲੀ ਗੱਲ ਸਮਝਾਓ, ਛੱਡੋ ਪੈਸੇ ਦਾ ਵਪਾਰ ਕਰਨਾ, ਧੰਦਾ ਛੱਡ ਕੇ ਅਤੇ ਗੁਰਮਤ ਦੀ ਗੱਲ ਕਰੋ। ਸਾਰੀ ਸੰਗਤ ਦਾ ਧੰਨਵਾਦ। ਅਤੇ ਪ੍ਰਬੰਧਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਮੈਂ ਮਾਫ਼ੀ ਮੰਗਦਾ ਤੁਹਾਡੇ ਤੋਂ, ਅੰਮ੍ਰਿਤਸਰ ਦੀ ਸੰਗਤ ਨੂੰ ਵੀ ਬੇਨਤੀ ਹੈ ਵੀ ਸਾਰਿਆਂ ਤੋਂ ਮੈਂ ਮਾਫ਼ੀ ਮੰਗਦਾ ਕਿ ਅਸੀਂ ਇੱਦਾਂ ਦਾ ਮਾਹੌਲ ਨਹੀਂ ਕਰਨਾ ਚਾਹੁੰਦੇ, ਅਸੀਂ ਕੋਈ ਲੜਾਈਆਂ ਕਰਨ ਵਾਲੇ ਲੋਕ ਨਹੀਂ ਭਾਈ। ਬਾਕੀ ਇਹਨਾਂ ਨੇ ਤਾਂ ਐਡਾ ਵੱਡਾ ਮਸਲਾ ਬਣਾ ਲਿਆ, ਅਸੀਂ ਯਾਰ ਗਰੀਬ ਬੰਦੇ, ਅਸੀਂ ਐਡੀ ਧਿਰ ਬਣਾ ਲਿਆ, ਤੁਸੀਂ ਮੈਨੂੰ ਸਾਰੇ ਬਾਬੇ ਸਣੇ, ਸ਼੍ਰੋਮਣੀ ਕਮੇਟੀ ਸਣੇ, ਜਿਹੜੇ ਮੈਂਬਰ ਨੇ ਵੀ ਐਡਾ ਤੁਸੀਂ ਹਿੱਲੇ ਪਏ ਹੋ ਵੀ ਤੁਸੀਂ ਸਾਰੇ ਜ਼ੋਰ ਲਾ ਦਿੱਤਾ ਵੀ ਢੱਡਰੀਆਂ ਵਾਲਾ ਹੀ ਤੁਹਾਡੇ ਵਾਸਤੇ ਮਸਲਾ ਹੈ, ਹੋਰ ਮਸਲੇ ਥੋੜ੍ਹੇ ਆ ਕੌਮ ਦੇ ਵਿੱਚ। ਮੈਂ ਹੀ ਤੁਹਾਡੇ ਵਾਸਤੇ ਇੱਡਾ ਵੱਡਾ ਮਸਲਾ ਬਣ ਗਿਆ, ਤੁਸੀਂ ਇੰਨਾ ਜ਼ੋਰ ਲਾ ਦਿੱਤਾ ਮੇਰੇ 'ਤੇ, ਇੰਨਾ ਜ਼ੋਰ ਲਾਉਣ ਦੀ ਲੋੜ ਨਹੀਂ, ਥੱਕੋ ਨਾ, ਹੋਰ ਕੰਮ ਬਹੁਤ ਹੈ, ਉੱਧਰਲੇ ਪਾਸੇ ਆਪਣੀ ਐਨਰਜੀ ਲਾਓ, ਅਸੀਂ ਜਿੱਥੇ ਵੀ ਚਾਹਵਾਂਗੇ ਆਪਣੀ ਗੁਰਮਤਿ ਦੀ ਗੱਲ ਕਰ ਲਾਂਗੇ, ਪਹੁੰਚ ਹੀ ਜਾਣੀ ਹੈ, ਇਹ ਤੁਸੀਂ ਰੋਕ ਨਹੀਂ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।